परम सत्कार योग उपस्थित हाजरीन सत्संग जियो, सब तो पहला महान सतगुरां नू याद करिए, सब प्रेम सत्कार नाल आखिए धन श्री सतगुरु राम सिंह सच्चे पातशाह। एक बारा फिर उस महान सतगुरां दे कीते इस उपकार नू अपने हिरदियां च वसाउंदे होए सब प्रेम सत्कार नाल आखिए धन श्री सतगुरु प्रताप सिंह सच्चे पातशाह जी, जिन्हां सतगुरां दी छतर छाया हेठ इस महान आनंद दा निग मानदिआं पए सब प्रेम सत्कार नाल आखिए धन श्री सतगुरु उदय सिंह सच्चे पातशाह जी। सतगुरु जी दी ये महती कृपा कलयुग दे इस वड्डे भयानक समय दे विच भी अपने सतगुरु दे कोल बैठन दा, नाम सिमरन करन दा, साध संगत सेवा और गुरबाणी और शास्त्र इतिहास दियां विचारां सुनन दा सानू ये सुभाग समा प्राप्त होया है। इस समागम दा जो मूल है वो नाम सिमरन दी साधना है। मैं पिछे भी अर्ज कीती सी इस भारत भूमि दे उते अनेकां दर्शन फिलोसफियां धर्म पंथ संप्रदाय पैदा होए, सब ने आपो अपने समय दे अनुसार किसे ने ज्ञान नू, किसे ने भगती नू, किसे ने योग नू महानता दित्ती, पर गुरु नानक पातशाह ने उन्हां सारियां दा समन्वय करके इस नाम दी साधना दा सिखां नू मार्ग दस्या मुक्ति दे वास्ते। ये खाली माला नू फड़ के कुछ मंत्र उचारण करन दा नाम मात्र ही जप दी साधना नहीं गी। प्रारंभिक अवस्था दे विच ये जरूरी है, जदों शुरुआत करनी पैंदी है उदों इसे तरह ही करनी पैंदी है और सारिया ने इसे तरह ही कीती है, पर हौली हौली इहदी जो गंभीरता है इहदी जो गहराई है वो ज्ञान भगती और योग तिन्ना दा जदों समन्वय हो जाएगा उदों साडे हिरदे दे विच जो सृष्टि दे जर्रे जर्रे दे विच परम व्यापक सत्ता परम पिता परमात्मा वो साडे हिरदे दे विच अभिव्यक्त हो जाएगा, प्रगट हो जाएगा। ज्ञान दे नाल परमात्मा दे सच्चे स्वरूप दी जानकारी प्राप्त करनी है, वो परमात्मा कैसा है। अगर पता ही नहीं, एक व्यक्ति ट्रेन दे विच बैठा है पर उनू अपना गंतव्य स्थान, मैं पहुंचना कित्थे है, इस गल दा ज्ञान नहीं गा, उदी यात्रा किस तरह दी होएगी आप कल्पना कर सकते हो। ये जो शब्द है, इस शब्द का एक अर्थ है, ये जो नाम है इहदा एक नामी है, उस अर्थ और नामी नू ही परमात्मा आख्या जांदा है। ज्ञान का मतलब सिख नू ये जानकारी होवे परमात्मा का स्वरूप किस तरह का है। परमात्मा कहिंदे किन्नू ने, जिदे च मैं लीन होना, ये सारा कुछ करन तो बाद जिन्नू मैं प्राप्त करना। नीति कहिंदी है अर्थम अनुसंधाए मंदोपी न प्रवर्तते, जिस काम का कोई उद्देश्य ना होवे, जिस काम का कोई फल ना होवे, बुद्धिहीन व्यक्ति भी उस काम नू करन दे वास्ते प्रेरित नहीं हुंदा, नहीं हुंदा। सानू वे निरंतर इस ज्ञान की खोज गुरबाणी दे द्वारा, सतगुरु जी द्वारा अथवा साधु संतां दे द्वारा एक ज्ञान प्राप्त करना होएगा। वो परमात्मा कैसा है जिन्नू मैं प्राप्त करना है। पातशाह गुरबाणी च कह रहे ने, आदि सच जुगादि सच है पी सच, नानक होसी पी सच। परमात्मा का लक्षण कि साड़ी दृष्टि दे विच कोई ऐसी सत्ता, कोई ऐसी शक्ति का भाव साडे हिरदे दे विच बनदा है जो हमेशा सी, हमेशा है और हमेशा रहेगी, जिन्हों शास्त्र कहिंदा है त्रिकाला बाध्यत्वम सत्यत्वम। जिदी सत्ता दा कदे बाद नहीं हुंदा, निषेध नहीं हुंदा, ऐसा परमात्मा दा स्वरूप है। संसार दे जिन्ने भी पदार्थ ने, जिन्ने भी व्यक्ति ने, सब किसे काल दे विच पैदा हुए ने और एक ना एक दिन किसे काल दे विच ही समाहित हो जाएंगे। काल पाए ब्रह्मा बपतरा, काल पाए शिवजू अवतरा, काल पाए कर विष्णु प्रकाशा, सकल काल का किया तमाशा। इना अखां दे नाल, इना इंद्रियां दे नाल जिस भी पदार्थ और व्यक्ति दा अनुभव कीता जांदा है, वो काल दे घेरे दे विच है। एक दिन पैदा होया और एक दिन जरूर खत्म हो जाएगा। परमात्मा कैसा है जिड़ा काल दा भी काल है, महाकाल है। वो परमात्मा दा स्वरूप है जिन्नू व्यक्ति ने, सिख ने प्राप्त करना है। तू आद पुरख अपरंपर करता जी, तुद जेवड अवर न कोई, तू जुग जुग एको सदा सदा, तू एको जी, तू निश्चल करता सोई, तुद आपे भावै सोई वरतै जी, तू आपे करै सो होई, तुद आपे सृष्ट सब उपाई जी, तुद आपे सिरज सब गोई, जन नानक गुण गावै करते के जी, जो सब सह का जानोई। परमात्मा दा स्वरूप, वो परमात्मा कैसा, वो आद है, अपरंपर है, उदा कोई अंत नहीं। उस सृष्टि नू पैदा करदा, सृष्टि दी पालना करदा, सृष्टि दा संघार करदा, इस वाणी दे नाल उनु आख्या नहीं जा सकदा, इना चर्म चक्षुआं दे नाल उनु वेख्या नहीं जा सकदा। परमात्मा दा स्वरूप है, निर्गुण निराकार स्वरूप। अगर सतगुरु दे स्वरूप दे विच भी उस परमात्मा दा दर्शन जो असी करदे आ, पर उप सतगुरु दा स्वरूप कैसा है? सतगुरु मेरा सदा सदा ना आवै ना जाए, ओ आद पुरख अपरंपर करता जी। सतगुरु मेरा सदा सदा ना आवै ना जाए, जिन्नी सतगुर सिउचित लाया सो खाली कोई ना है, तिन जम की तलब ना हो वई, ना ओए दुख सहाए। पाव ज्ञान दा मतलब मैं बहुत विस्तार ए दे ते नहीं करना, क्योंकि आपनू किसे होर पासे लेके जाना है। इस सिमरन दे विच सिखनू ज्ञान भी प्राप्त करना है, परमात्मा दा स्वरूप कैसा है। और दूसरी चीज, ये जेड़ा सिख सिमरन करदा पिया, इस सिख दा की स्वरूप है? कि ये केवल हड्डी मांस दा पुतला, ये शरीर मात्र है? कि ये शरीर परमात्मा च लीन होएगा? कि ये शरीर सतगुरु दे नाल अभेद होएगा? इस तरह कदे भी नहीं हो सकता। पांच तत् को तन मिले हो, जानो चतुर सुजान, जहां ते उपजे हो नानका लीन ताहे मेहमान। ये पंजे तत् उन्हां समष्टि पंजां भूतां तो मिले ने, मरण तो बाद जदों इन्हां नूं अग्नि दी भेंट कर दिता जाएगा, आकाश आकाश च मिल जाएगा, वायु वायु च मिल जाएगी, जल जल च मिल जाएगा, अग्नि अग्नि च मिल जाएगी, पृथ्वी पृथ्वी च मिल जाएगी। ये शरीर जिन्ना तत्तां चो निकलिया सी, उन्ना तत्तां दे विच ही समा जाएगा, फिर परमात्मा च लीन की होएगा? मन तू ज्योत स्वरूप है, अपना मूल पछाण। इस शरीर दे अंदर एक ऐसी जीव आत्मा है जिन्हें परमात्मा दे नाल एकाकार होना है, अभेद होना है। ओ जीवात्मा उस परम पिता परमात्मा दा अंश है। ओ जीवात्मा जन्म मरण तो रहित है, मरदा जन्मदा ए शरीर है। शरीर दे जन्म मरण नू ही व्यक्ति सोचदा मैं जन्मिया, शरीर दे मरण नू ही व्यक्ति सोचदा मैं मर गया। सुखी दुखी ए मन हुंदा, इस मन दे सुख दुख नू ही अध्यास करके अज्ञान दे कारण, मोह ममता परम दे कारण ए जीवात्मा सोच लैंदा मैं सुखी हाँ मैं दुखी हाँ। पातशाह कहिंदे ने हर हर जन दुई एक है, बिब विचार किछ ना है, जलते उपजित रंग ज्यों जल ही बिखै समाहे। गुरु गोबिंद सिंह सच्चे पातशाह बड़े विश्वास दे नाल कहिंदे ने जीवात्मा और परमात्मा दे विच कोई भेद नहीं, कोई अंतर नहीं, कोई अलगाव नहीं। ये अलगाव, ये भेद, ये दूरी अज्ञान कारण है। ये दूरी परम ते भुलेखे दे कारण है, मोह ते ममता दे कारण है। वस्तुता जीव परमात्मा दा स्वरूप है। जिन्नी आत्म चीनिया परमात्म सोई, ना जायते म्रियते वा कदाचिन, नायं भूत्वा भविता वा न भूया, अजोह नित्या शाश्वतो यम पुराणो, ना हन्यते हन्यमाने शरीरे। अनादि अज्ञान दे कारण जीव अपने आपनु मरणशील समझ रहा है, सुखी दुखी समझ रहा है। पर ये असलियत नहीं, असलियत नहीं। जदों गहरी नींद दी अवस्था दे विच चले जांदे हो, उदों इस देह दा एहसास खत्म हो जांदा। उदों इन्हां इंद्रियां दा और मन दी चेतना खत्म हो जांदी है। अगर ये साडा स्वरूप हुंदा, हमेशा साडे नाल हुंदा, थोड़ी जी एकाग्रता दे भी अगर सद जावे, अगर थोड़ा जिहा मन शब्द दे विच डुब जावे, देह बोध उदों ही गल जांदा है, गल जांदा है। मैं ये शरीर हाँ, ये चेतना खत्म हो जांदी है, खत्म हो जांदी है। जिन्ना जिन्ना इस अहम का विस्तार होएगा, जिन्ना जिन्ना व्यक्ति इस देह दे घेरे तो, परिवार दे घेरे तो बाहर निकलेगा, ओना ओना व्यक्ति का सुख दुख गलना शुरू हो जाएगा। जिन्ना चिरे अहंकार दृढ़ रहिंदा, ओना चिर व्यक्ति छोटा सोचदा, ओना चिर व्यक्ति दी देह बुद्धि बनी रहिंदी है, मैं ते मेरे दा भाव बनिया रहिंदा। जिस दिन ये अहम विगलित हो जाएगा, ये अहम समष्टि अहम दे विच लीन हो जाएगा, उस दिन व्यक्ति दी चेतना चो ये प्रार्थना निकलेगी, सर्वे भवंतु सुखिना, परमात्मा सब सुखी हो जान। अज व्यक्ति दी प्रार्थना, परमात्मा मैं ते मेरे सुखी हो जान। अहंकार दे कारण, अहंकार, अहंकार दा मतलब मैं, ये जो शरीर दे अंदर मैं चेतना है। पर वेदांत दे ऋषि कहिंदे ने अहम ब्रह्मास्मि, जिस दिन ये अहम परमात्मा च लीन हो जाएगा, उस दिन ये अहम छोटा नहीं रहेगा, ये सारी सृष्टि दे विच, सारे शरीरां दे विच, सारी प्रकृति और पदार्थां दी आत्मा व्यक्ति बन जाएगा। जिस तरह घड़े दे हर कोने दे विच मिट्टी समाई है, चाहे उत्तों कोरे दो, चाहे थलों छिलो, हर पासियों मिट्टी दे कण निकलनगे। जिस दिन ये अहम आत्मा गल के परम पिता परमात्मा च लीन हो जाएगी, उस दिन व्यक्ति अपने आप नू जदों अहम करके मैं करके अनुभव करेगा, उदो समग्र सृष्टि दे विच उहदी अहम चेतना दा विस्तार अनुभव हो जाएगा, अनुभव हो जाएगा। ये शरीर परमात्मा च लीन नहीं होना, ये देह इंद्रियां परमात्मा च लीन नहीं होनियां। व्यक्ति दी एक ऐसी सूक्ष्म सत्ता है जेड़ी परमात्मा चो निकली है और परमात्मा च जाके लीन हो जाएगी। हर हर जन दुई एक है, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਨੇ, ਜੋ ਕੈਪੀਸਿਟੀ, ਜੋ ਗੁਣ ਧਰਮ ਸਮੁੰਦਰ ਦੇ ਅਥਾਹ ਜਲ ਦੇ ਵਿੱਚ ਨੇ, ਉਹ ਸਮੁੰਦਰ ਦੀ ਇੱਕ ਬੂੰਦ ਦੇ ਵਿੱਚ ਵੀ ਨੇ। ਅੱਜ ਦੀ ਸਾਇੰਸ ਨੇ ਜੋ DNA ਦੀ ਵਿਕਸਿਤ ਕੀਤੀ ਹੈ ਐਜੂਕੇਸ਼ਨ, ਸਰੀਰ ਦੇ ਇੱਕ ਖੂਨ ਦੇ ਕਤਰੇ ਦੇ ਵਿੱਚ ਵੀ ਸਰੀਰ ਦੀ ਸਾਰੀ ਬਣਤਰ ਹੈ। ਇਸੇ ਪ੍ਰਕਾਰ ਸਮੁੰਦਰ ਦੇ ਇੱਕ ਕਤਰੇ ਦਾ ਵੀ ਅਗਰ, ਇੱਕ ਬੂੰਦ ਦਾ ਵੀ ਅਗਰ ਐਨਾਲਾਈਸਿਸ ਕਰ ਲਿਆ ਜਾਏਗਾ, ਪਤਾ ਲੱਗ ਜਾਏਗਾ ਸਾਰੇ ਸਮੁੰਦਰ ਦੇ ਜਲ ਦੇ ਵਿੱਚ ਕਿਹੜੇ ਕਿਹੜੇ ਗੁਣ ਧਰਮ ਨੇ। ਇਸੇ ਪ੍ਰਕਾਰ ਇਸ ਛੋਟੀ ਪਰਮਾਤਮਾ ਦੀ ਮਾਇਆ ਕਿਸ ਤਰ੍ਹਾਂ ਦੀ ਹੈ, ਉਹ ਸਰਵ ਵਿਆਪਕ ਵੀ ਆਪ ਹੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਪਰਮਾਤਮਾ ਹੀ ਸਭ ਕੁਛ ਬਣਿਆ ਹੋਇਆ, ਉਹ ਪਰਮਾਤਮਾ ਨੇ ਆਪਣੇ ਆਪ ਨੂੰ ਹੀ ਸਾਰੇ ਰੂਪਾਂ 'ਚ ਪੈਦਾ ਕੀਤਾ, ਉਹ ਪਰਮਾਤਮਾ ਹੀ ਆਪਣੇ ਆਪ ਨੂੰ ਸਾਰੇ ਰੂਪਾਂ 'ਚ ਪਾਲਣਾ ਕਰ ਰਿਹਾ, ਉਹ ਪਰਮਾਤਮਾ ਹੀ ਆਪਣੇ ਆਪ ਦਾ ਸਾਰੇ ਰੂਪਾਂ ਦਾ ਵਿਨਾਸ਼ ਕਰ ਦੇਗਾ, ਸਾਧ ਸੰਗਤ 'ਚ ਵਿਨਾਸ਼ ਕਰ ਦੇਗਾ। ਪਰਮਾਤਮਾ ਦੀ ਇਸ ਲੀਲਾ ਨੂੰ, ਪਰਮਾਤਮਾ ਦੀ ਇਸ ਮਾਇਆ ਨੂੰ ਸਮਝਣ ਦਾ ਨਾਮ ਹੀ ਗਿਆਨ ਹੈ, ਗਿਆਨ। ਜਿੰਨੀ ਜਿੰਨੀ ਆਪਣੇ ਬਾਰੇ ਵਿਅਕਤੀ ਦੀ ਸਮਝ ਵਿਕਸਿਤ ਹੋਏਗੀ, ਸੱਜਣੋ ਇੱਕ ਬੀਜ ਦੀ ਪੋਟੈਂਸ਼ੀਅਲਿਟੀ ਕੀ ਹੈ, ਉਹ ਬੀਜ ਇੱਕ ਵੱਡਾ ਸਾਰਾ ਦਰਖਤ ਬਣ ਸਕਦਾ, ਇਸ ਤੋਂ ਵੱਧ ਬੀਜ ਹੋਰ ਕੁਛ ਨਹੀਂ ਹੋ ਸਕਦਾ। ਇਸੇ ਪ੍ਰਕਾਰ ਇਹ ਵਿਅਕਤੀ ਦੀ ਪੋਟੈਂਸ਼ੀਅਲਿਟੀ ਕੀ ਹੈ, ਇਹ ਵਿਅਕਤੀ ਪਰਮਾਤਮਾ ਬਣ ਸਕਦਾ ਹੈ। ਇਹ ਵਿਅਕਤੀ ਸਾਰੇ ਦੁੱਖਾਂ ਨੂੰ ਖਤਮ ਕਰਕੇ ਉਸ ਪਰਮ ਆਨੰਦ ਨੂੰ ਪ੍ਰਾਪਤ ਕਰ ਸਕਦਾ ਹੈ। ਨਿਰੰਤਰ ਆਪਣੇ ਜੀਵਨ ਦੇ ਵਿੱਚ ਇਹ ਦੇਖਦੇ ਰਹੀਏ ਕਿ ਪਰਮਾਤਮਾ ਦਾ ਸਰੂਪ ਮੈਨੂੰ ਸਮਝ ਆ ਰਿਹਾ। ਜੋ ਵੀ ਪਰਮਾਤਮਾ ਦਾ ਛੋਟਾ ਸਰੂਪ ਹੋਏਗਾ ਉਹ ਨਾਸ਼ਵਾਨ ਹੋਏਗਾ, ਜੋ ਕਾਲਾ ਅਤੀਤ ਹੋਏਗਾ ਉਹੀ ਪਰਮਾਤਮਾ ਦਾ ਨਿੱਤਯ ਸਰੂਪ ਹੈ। ਨਿਰੰਤਰ ਇਹ ਵੀ ਦੇਖਦੇ ਰਹੀਏ ਮੇਰੀ ਇਹ ਦੇਹ ਬੁੱਧੀ ਗਲਦੀ ਹੈ ਕਿ ਨਹੀਂ, ਇਸ ਦੇਹ ਇੰਦਰੀਏ ਪਰਿਵਾਰ ਦੇ ਪ੍ਰਤੀ ਮੇਰੀ ਮੋਹ ਮਮਤਾ ਆਸਕਤੀ ਘਟਦੀ ਹੈ ਪਈ ਨਹੀਂ ਘਟਦੀ ਪਈ, ਇਹਨੂੰ ਨਿਰੰਤਰ ਆਪਣੇ ਮਨ ਨੂੰ ਜਾਚਣ ਦਾ ਨਾਮ ਹੀ ਗਿਆਨ ਹੈ, ਗਿਆਨ, ਗਿਆਨ। ਔਰ ਦੂਸਰਾ ਭਗਤੀ ਪ੍ਰੇਮ, ਪਰਮਾਤਮਾ ਨਾਲ ਅਥਾ ਪ੍ਰੇਮ ਹੋਵੇ। ਮੈਂ ਬਹੁਤ ਇਹਦੇ 'ਤੇ ਨਹੀਂ ਜਾਣਾ, ਸੰਸਾਰ ਦਾ ਪ੍ਰੇਮ ਹੌਲੀ ਹੌਲੀ ਘਟਦਾ ਜਾਂਦਾ, ਸੰਸਾਰ ਦਾ ਪ੍ਰੇਮ ਵਿਅਕਤੀ ਨੂੰ ਦੁੱਖ ਦਿੰਦਾ। ਕਿਉਂ? ਕਿਉਂਕਿ ਉਹ ਪ੍ਰੇਮ ਨਿਸਵਾਰਥ ਨਹੀਂ, ਉਸ ਪ੍ਰੇਮ ਦੇ ਵਿੱਚ ਆਸਕਤੀ ਮਿਲੀ ਹੋਈ ਹੈ, ਉਸ ਪ੍ਰੇਮ ਦੇ ਵਿੱਚ ਸਵਾਰਥ ਮਿਲਿਆ ਹੋਇਆ। ਉਹ ਪ੍ਰੇਮ ਉਹਨਾਂ ਚਿਰ ਹੀ ਟਿਕਿਆ ਰਹੇਗਾ ਜਿੰਨਾ ਚਿਰ ਦੋਨੋਂ ਪਰਸਪਰ ਇੱਕ ਦੂਸਰੇ ਦੀ ਜ਼ਰੂਰਤ ਨੂੰ ਪੂਰਾ ਕਰਦੇ ਰਹਿਣ। ਅਗਰ ਇੱਕ ਪਾਸਿਓਂ ਜ਼ਰੂਰਤ ਪੂਰੀ ਨਹੀਂ ਹੋਈ ਉਹ ਪ੍ਰੇਮ ਗਿਰ ਜਾਏਗਾ, ਸਾਧ ਚ ਗਿਰ ਜਾਏਗਾ। ਪਰ ਪਰਮਾਤਮਾ ਦਾ ਪ੍ਰੇਮ ਨਿਰੰਤਰ ਵੱਧਦਾ ਜਾਂਦਾ, ਵੱਧਦਾ ਜਾਂਦਾ। ਔਰ ਤੀਸਰੀ ਚੀਜ਼ ਹੈ ਯੋਗ, ਭਾਵ ਇਕਾਗਰਤਾ। ਇਹਨਾਂ ਤਿੰਨਾਂ ਨੂੰ ਮਿਲਾ ਕੇ ਹੀ ਜਦੋਂ ਵਿਅਕਤੀ ਇਸ ਸਿਮਰਨ ਦਾ ਉਚਾਰਨ ਕਰੇਗਾ ਉਸ ਵੇਲੇ ਇਹਦੇ ਅਗਿਆਨ ਅਤੇ ਭਰਮ ਦਾ ਨਾਸ਼ ਹੋ ਕੇ ਉਹ ਪਰਮਾਤਮਾ ਦਾ ਸੱਚਾ ਸਰੂਪ ਇਹਦੇ ਹਿਰਦੇ ਦੇ ਵਿੱਚ ਪ੍ਰਗਟ ਹੋਏਗਾ, ਸਤਸੰਗ ਵਿੱਚ ਪ੍ਰਗਟ ਹੋਏਗਾ। ਪਰ ਇਸ ਸਿਮਰਨ ਦੇ ਕੁਛ ਪ੍ਰਤੀਬੰਧਕ ਨੇ ਸਤਸੰਗ ਵਿੱਚ। ਥੋੜ੍ਹਾ ਜਿਹਾ ਸਮੇਂ ਉਹਦੇ 'ਤੇ ਵਿਚਾਰ ਕਰਕੇ ਆਪ ਦਾ ਧਿਆਨ ਮੈਂ ਉਸ ਪਾਸੇ ਲੈ ਕੇ ਜਾਣਾ। ਪਾਤਸ਼ਾਹ ਕਹਿੰਦੇ ਨੇ ਰੇ ਮਨ ਓਟ ਲਿਹੋ ਹਰਨਾਮਾ, ਜਾ ਕੈ ਸਿਮਰਨ ਦੁਰਮਤ ਨਾਸੈ, ਪਾਵੈ ਪਦ ਨਿਰਬਾਨਾ। ਬਡ ਭਾਗੀ ਤਿਹ ਨਰ ਕੋ ਜਾਨੋ, ਜੋ ਹਰ ਕੇ ਗੁਣ ਗਾਵੈ, ਜਨਮ ਜਨਮ ਕੇ ਪਾਪ ਖੋਏ ਕੈ ਪਰਮ ਪਦਵੀ ਪਾਵੈ। ਅਜਾ ਮੱਲ ਕੋ ਅੰਤ ਕਾਲ ਮੈਂ, ਨਾਰਾਇਣ ਸੁਧ ਆਈ, ਜਾਗਤ ਕੋ ਜੋ ਗੀਸ਼ਰ ਬਾਸੈ, ਤਾਂ ਗਤ ਛਿਨ ਮੈਂ ਪਾਈ, ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਗੌਣ ਕੌਣ ਗਜ ਕੀ ਨਾ, ਨਾਨਕ ਬਿਰਧ ਰਾਮ ਕਾ ਜਾਨੋ, ਅਭੈ ਦਾਨ ਤਿਹ ਦੀਨਾ। ਇਸ ਨਾਮ ਸਿਮਰਨ ਦੀ ਮਹਿਮਾ ਦੇਖੀਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਭਾਈ, ਇਸ ਸਿਮਰਨ ਦੀ ਮਹਿਮਾ ਨੂੰ ਸਮਝੀਏ ਔਰ ਇਸ ਹਰੀ ਦੇ ਸਿਮਰਨ ਦੀ ਓਟ ਲਈਏ, ਆਸ਼ਰੇ ਲਈਏ। ਕਿਉਂ? ਜਾ ਕੈ ਸਿਮਰਨ ਦੁਰਮਤ ਨਾਸੈ, ਜਿਸ ਸਿਮਰਨ ਦੇ ਕਾਰਨ ਦੁਰਮਤ ਦਾ ਨਾਸ਼ ਹੋ ਜਾਏਗਾ। ਜਾ ਕੈ ਸਿਮਰਨ ਦੁਰਮਤ ਨਾਸੈ, ਜਿਸ ਸਿਮਰਨ ਦੇ ਕਰਕੇ ਵਿਅਕਤੀ ਦੀ ਦੁਰਮਤ ਦਾ ਨਾਸ਼ ਹੋ ਜਾਏਗਾ। ਦੁਰਮਤ ਕੀ ਹੈ? ਵਿਅਕਤੀ ਪਰਮਾਤਮਾ ਨੂੰ ਛੱਡ ਕੇ ਜੋ ਹੋਰ ਹੋਰ ਕੰਮਾਂ ਦੇ ਵਿੱਚ ਸਾਰਾ ਜੀਵਨ ਉਲਝ ਜਾਂਦਾ ਹੈ, ਇਹਦਾ ਨਾਮ ਹੀ ਦੁਰਮਤ ਹੈ। ਪਰਮਾਤਮਾ ਦੇ ਸਿਮਰਨ ਦੀ ਓਟ ਲੈਣ ਦੇ ਨਾਲ ਇਸ ਦੁਰਮਤ ਦਾ ਨਾਸ਼ ਹੋ ਜਾਏਗਾ। ਪਾਵਹਿ ਪਦ ਨਿਰਬਾਨਾ, ਨਿਰਵਾਣ ਪਦ ਦੀ ਪ੍ਰਾਪਤੀ, ਜਿੱਥੇ ਕੋਈ ਸੁੱਖ ਨਹੀਂ, ਜਿੱਥੇ ਕੋਈ ਦੁੱਖ ਨਹੀਂ, ਕੇਵਲ ਆਨੰਦ ਹੀ ਆਨੰਦ ਹੈ। ਪਰ ਇਸ ਸਿਮਰਨ ਦੇ ਵਿੱਚ ਕੁਛ ਪ੍ਰਤੀਬੰਧਕ ਨੇ ਸਤਸੰਗ ਵਿੱਚ। ਮੈਂ ਕੋਸ਼ਿਸ਼ ਕਰਾਂਗਾ, ਕੁਛ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਣਾ ਸਾਧ ਸੰਗਤ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹੈ, ਕਿਉਂਕਿ ਜੀਵਨ ਦੀਆਂ ਕੁਛ ਐਸੀ ਕੌੜੀਆਂ ਸੱਚਾਈਆਂ ਨੇ ਜਿਨ੍ਹਾਂ ਨੂੰ ਸੁਣਨਾ ਔਰ ਪਹੁੰਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਮੁਸ਼ਕਿਲ ਹੋ ਜਾਂਦਾ ਹੈ। ਔਰ ਉਹਨਾਂ ਗੱਲਾਂ ਨੂੰ ਸੁਣ ਕੇ ਵਿਅਕਤੀ ਨੇ ਮੰਨਣਾ ਤਾਂ ਕੀ ਹੈ, ਬਲਕਿ ਵੈਰ ਅਤੇ ਵਿਰੋਧ ਅਤੇ ਈਰਖਾ ਦਾ ਹੋਰ ਵਾਧਾ ਹੋ ਜਾਂਦਾ ਹੈ, ਸਤਸੰਗ ਵਿੱਚ ਵਾਧਾ ਹੋ ਜਾਂਦਾ ਹੈ। ਇਸ ਕਰਕੇ ਵਕਤਾਂ ਨੂੰ ਬਹੁਤ ਸੋਚ ਸਮਝ ਕੇ ਇਹੋ ਜਿਹੀਆਂ ਗੱਲਾਂ ਸਤਸੰਗਤ ਨਾਲ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਮਨ ਨੂੰ ਠੋਕਰ ਲੱਗੇ। ਪਰ ਗੁਰੂ ਘਰ ਦੇ ਪ੍ਰਚਾਰਕ ਹੋਣ ਦੇ ਨਾਤੇ ਗੁਰਬਾਣੀ ਔਰ ਸਤਿਗੁਰਾਂ ਦਾ ਉਪਦੇਸ਼ ਕੀ ਹੈ, ਇਸ ਗੱਲ ਨੂੰ ਵੀ ਸਾਧ ਸੰਗਤ ਦੇ ਨਾਲ ਸਾਂਝਿਆ ਕਰਨਾ, ਇਹ ਵੀ ਸਾਡਾ ਧਰਮ ਬਣਦਾ ਹੈ। ਸਾਧ ਸੰਗਤ 'ਚ ਧਰਮ ਬਣਦਾ। ਅੱਜ ਸੰਸਾਰ ਦੇ ਵਿੱਚ ਬਹੁਤ ਸਿਮਰਨ ਹੋ ਰਿਹਾ ਔਰ ਅਸੀਂ ਵੀ ਅੱਠ ਅੱਠ ਨੌ ਨੌ ਘੰਟੇ ਇੱਥੇ ਸਿਮਰਨ ਕਰਦੇ ਹਾਂ। ਕੀ ਕਦੇ ਸਾਡੇ ਮਨ ਦੇ ਵਿੱਚ ਇਹ ਪ੍ਰਸ਼ਨ ਨਹੀਂ ਜਗਦਾ, ਜਿਸ ਸਿਮਰਨ ਦੀ ਉਸਤਤ ਇੰਨੀ ਕੀਤੀ ਗਈ ਹੈ, ਰੇ ਮਨ ਓਟ ਲਿਹੋ ਹਰ ਨਾਮਾ, ਜਾ ਕੈ ਸਿਮਰਨ ਦੁਰਮਤ ਨਾਸੈ, ਪਾਵੈ ਪਦ ਨਿਰਬਾਨਾ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮਕਾਲ, ਨਾਨਕ ਤਨ ਮਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਇਸ ਸਿਮਰਨ ਦੀ ਇੰਨੀ ਵਡਿਆਈ, ਨਾਨਕ ਨਾਮ ਅਮੋਲ ਹੈ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾ ਹੈ ਨਾਨਕ ਸੇ ਹਰ ਰੰਗ ਮਾਣ ਦੋ। ਭਵ ਸਿਮਰਨ ਦੀ ਕਿੰਨੀ ਵਡਿਆਈ ਹੈ, ਕਿੰਨੀ ਸਿਫਤ ਕੀਤੀ ਹੈ, ਪਰ ਕਿੰਨਾ ਸਿਮਰਨ, ਅੱਠ ਅੱਠ ਘੰਟੇ ਇੰਨਾ ਸਿਮਰਨ ਕਰਨ ਤੋਂ ਬਾਅਦ ਵੀ ਕਿ ਸਾਡੀ ਦੁਰਮਤ ਦਾ ਨਾਸ਼ ਹੋ ਰਿਹਾ ਕਿ ਨਹੀਂ ਹੋ ਰਿਹਾ, ਪ੍ਰਸ਼ਨ ਇਸ ਗੱਲ ਦਾ। ਗੁਰੂ ਸਾਹਿਬਾਂ ਨੇ ਕਹਿ ਦਿੱਤਾ, ਪਿੱਛੇ ਰਿਸ਼ੀਆਂ ਮੁਨੀਆਂ ਸੰਤਾਂ ਸਾਧਾਂ ਨੇ ਇਸ ਸਿਮਰਨ ਦਾ ਜਾਪ ਕਰਕੇ ਨਿਰਵਾਣ ਪਦ ਪ੍ਰਾਪਤ ਕੀਤਾ, ਇਸ ਗੱਲ ਦੇ ਵਿੱਚ ਸਾਨੂੰ ਕੋਈ ਸੰਸ਼ੇ ਤੇ ਨਹੀਂ। ਪਾਤਸ਼ਾਹ ਆਪ ਉਦਾਹਰਨਾਂ ਦਿੰਦੇ ਨੇ, ਅਜਾਮਲ ਨੇ ਨਾਮ ਜਪ ਕੇ ਅੰਤਿਮ ਦੇ ਵਿੱਚ, ਅਜਾਮਲ ਨਾਰਾਇਣ ਸੁਧ ਅੰਤ ਕਾਲ ਮੈਂ ਅਜਾਮਲ ਕੋ ਨਾਰਾਇਣ ਸੁਧ ਪਾਈ, ਉਸ ਅਜਾਮਿਲ ਦੀ ਕੈਸੀ ਸਦਗਤੀ ਹੋ ਗਈ ਇਸ ਸਿਮਰਨ ਦੇ ਨਾਲ। ਗਣਿਕਾ ਪਾਪਣ ਹੈ, ਪੂਰੀ ਜ਼ਿੰਦਗੀ ਬੇਵਿਚਾਰ ਅਨਾਚਾਰ ਦੇ ਵਿੱਚ ਜੀਵਨ ਬਤੀਤ ਹੋਇਆ, ਜਦੋਂ ਕੁਛ ਸੰਤਾਂ ਨੇ ਆਖਿਆ ਰਾਮ 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 ਕਿਹਾ ਕਰ, ਉਹ ਗਣਕਾਂ ਨੂੰ ਅੱਜ ਤੱਕ ਅਸੀਂ ਯਾਦ ਕਰਦੇ ਹਾਂ। ਜਿਸ ਗਜ ਨੂੰ, ਗਜ ਸੰਸਕ੍ਰਿਤ 'ਚ ਕਹਿੰਦੇ ਨੇ ਹਾਥੀ ਨੂੰ, ਜਿਸ ਹਾਥੀ ਨੂੰ ਜੰਗਲ ਦੇ ਵਿੱਚ ਗ੍ਰਾਹ ਨੇ ਫੜ ਲਿਆ, ਤੰਦੂਏ ਨੇ ਫੜ ਲਿਆ, ਜਦੋਂ ਉਹਨੇ ਆਪਣੀ ਪੂਰੀ ਵਾਹ ਲਾ ਲਈ, ਉਸ ਤੰਦੂਏ ਦੇ ਜਾਲ 'ਚੋਂ ਹਾਥੀ ਆਪਣੇ ਬਲ ਦੇ ਨਾਲ ਨਹੀਂ ਛੁੱਟ ਸਕਿਆ, ਉਸ ਸਰੋਵਰ ਦੇ ਵਿੱਚ ਇੱਕ ਕਮਲ ਦਾ ਫੁੱਲ ਖਿੜਿਆ ਸੀ, ਉਸ ਹਾਥੀ ਨੇ ਆਪਣੀ ਸੁੰਡ ਦੇ ਨਾਲ ਉਸ ਫੁੱਲ ਨੂੰ ਤੋੜ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਫਰਿਆਦ ਕੀਤੀ ਹੈ, ਪਰਮਾਤਮਾ ਆਪ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ, ਵਿਪੱਤੀ ਦੇ ਵਿੱਚ ਇੱਕ ਮਾਤਰ ਆਸ਼ਰੇ ਤੇ ਸਹਾਰੇ ਆਪ ਹੋ, ਇਸ ਮਹਾਨ ਦੁੱਖ ਦੇ ਸਮੇਂ ਮੇਰੀ ਸਹਾਇਤਾ ਕਰੋ। ਆਪ ਦੀ ਗੁਰਬਾਣੀ ਔਰ ਸਨਾਤਨ ਧਰਮ ਦਾ ਇਤਿਹਾਸ ਪੁਰਾਣ ਇਸ ਗੱਲ ਦੀ ਗਵਾਹੀ ਦਿੰਦੇ ਨੇ, ਭਗਵਾਨ ਨਾਰਾਇਣ ਨੇ ਉਸੇ ਵੇਲੇ ਪ੍ਰਗਟ ਹੋ ਕੇ ਉਸ ਗ੍ਰਾਹ ਦੇ ਜਾਲ ਨੂੰ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਕੱਟ ਦਿੱਤਾ ਸੀ। ਇਸ ਸਿਮਰਨ ਦੀ ਮਹਿਮਾ, ਜਿਸ ਦ੍ਰੋਪਦੀ ਨੂੰ ਭਰੀ ਸਭਾ ਦੇ ਵਿੱਚ ਨਗਨ ਕੀਤਾ ਜਾ ਰਿਹਾ ਹੈ, ਨਿਰਵਸਤਰ ਕੀਤਾ ਜਾ ਰਹੀ ਹੈ ਦੁਰਯੋਧਨ ਦੇ ਦੁਸ਼ਾਸਨ ਔਰ ਕੌਰਵਾਂ ਦੇ ਅਭਿਮਾਨ ਦੇ ਕਾਰਨ, ਜਦੋਂ ਉਹ ਦ੍ਰੋਪਦੀ ਆਪਣੇ ਮਹਾਨ ਬਲਸ਼ਾਲੀ ਭਰਾਵਾਂ ਪਤੀਆਂ ਦੇ ਅੱਗੇ ਫਰਿਆਦ ਕਰਦੀ ਹੈ, ਗੁਰੂ ਦ੍ਰੋਣਾਚਾਰੀਆ ਭੀਸ਼ਮ ਪਿਤਾਮਾ ਇਹੋ ਜਿਹੇ ਮਹਾਬਲੀ ਧਰਮ ਨਿਸ਼ਠ ਔਰ ਸੱਤਿਯ ਨਿਸ਼ਠ ਲੋਕਾਂ ਦੇ ਅੱਗੇ ਪ੍ਰਾਰਥਨਾ ਕਰਦੀ ਹੈ, ਕੋਈ ਉਹਦੀ ਸਹਾਇਤਾ ਨਹੀਂ ਕਰਦਾ। ਅੰਤ ਦੇ ਵਿੱਚ ਉਸ ਦ੍ਰੋਪਦੀ ਦੇ ਹਿਰਦੇ 'ਚੋਂ ਆਵਾਜ਼ ਨਿਕਲਦੀ ਹੈ, ਐ ਦੁਆਰਕਾਧੀਸ਼, ਸੰਸਾਰ ਦੇ ਸਾਰੇ ਆਧਾਰ, ਸੰਸਾਰ ਦੇ ਸਾਰੇ ਆਸ਼ਰੇ ਵਿਫਲ ਹੋ ਗਏ ਨੇ, ਇਸ ਦੁੱਖ ਦੀ ਘੜੀ ਦੇ ਵਿੱਚ ਮੇਰੀ ਲੱਜਾ ਦੀ ਰੱਖਿਆ ਦੇ ਵਾਸਤੇ ਅਗਰ ਕੋਈ ਹੈ ਤੇ ਦੁਆਰਕਾਧੀਸ਼ ਕੇਵਲ ਆਪ ਹੋ। ਇਤਿਹਾਸ ਇਸ ਗੱਲ ਦਾ ਗਵਾਹੀ ਭਰਦਾ, ਦੁਆਰਕਾ ਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਆਪਣੇ ਰਾਜ ਮਹਿਲ 'ਚ ਵਿਰਾਜਮਾਨ ਸਨ, ਉਸੇ ਵੇਲੇ ਵਸਤਰ ਰੂਪ ਦੇ ਵਿੱਚ ਪ੍ਰਗਟ ਹੋ ਕੇ दुशासन साड़ी खिचदा खिचदा थक गया, पर द्रौपदी दा शरीर उस वस्त्र तो हीन नहीं होया, नहीं होया। सतगुरु राम सिंह सच्चे पातशाह ने भाई दया सिंह की रक्षा की। इस सिमरन का प्रभाव गुरु गोबिंद सिंह सच्चे पातशाह जदों औरंगजेब ने गुरु गोबिंद सिंह सच्चे पातशाह दे कोलों ये आनंदपुर का किला अपनियां कुटल चालां दे नाल पहाड़ी राजियां दे नाल मिलके खाली करवा लिया, और वो बादशाह दरवेश गुरु गोबिंद सिंह एक फकीर बन गया। साध संगत जी, फकीर बन गया, पैरां तो नंगे ने, वस्त्र झाड़ियां दे नाल फस फस के लीरो लीर हो चुके ने। भुख ते त्रे दे नाल गुरु गोबिंद सिंह सच्चे पातशाह चेतनाहीन ने, और किस तरह उत्थों निकल के माछीवाड़े दे जंगलां दे विच आ के बैठे ने। इधरों औरंगजेब दे दो अहलकार, मैं बहुत संक्षेप नाल गल रखनी है, दो अहलकार गुरु गोबिंद सिंह सच्चे पातशाह दे नाल अंदरों कुछ प्रेम रखते सन, प्रेम रखते सन। ये जरूरी नहीं किसी भी राजे दे नाल, किसी भी वड्डी सल्तनत दे विच केवल दुष्ट और दुराचारी व्यक्ति ही होन, किसी वड्डे व्यक्ति दे आसपास कुछ चंगे लोकां दी जमात भी होया करदी है, होया करदी है। उन्हां ने यह वेख्या गुरु गोबिंद सिंह सच्चे पातशाह दे नाल औरंगजेब ने अनीति कीती है, अन्याय कीता, धोखा कीता। गुरु गोबिंद सिंह सच्चे पातशाह दे नाल अनीति कीती है, केवल आनंदपुर साहब का किला ही खाली नहीं कराया, छोटे साहबजादे वड्डे साहबजादे परिवार का विछोड़ा, माता का विछोड़ा, ये सारिया घटनावां माछीवाड़े पहुंचने तो पहला पहला गुरु गोबिंद सिंह सच्चे पातशाह दे नाल कट चुकियां सन। साध संगत जी, कट चुकियां सन। वो गुरु गोबिंद सिंह सच्चे पातशाह की इस दिलगीर अवस्था नू वेख के उन्हां दे मन दे विच आया गुरु गोबिंद सिंह सच्चे पातशाह दे नाल औरंगजेब की सुलह करवानी चाहीदी है, ताकि होर विनाश ना होवे, गुरु गोबिंद सिंह सच्चे पातशाह नू होर परेशान ना कीता जावे। वो लभदे लभदे अपने गुप्तचरां दे द्वारा गुरु गोबिंद सिंह सच्चे पातशाह तक उन्होंने पहुँच की, और जदों मिले उन्होंने गुरु गोबिंद सिंह सच्चे पातशाह दे अगे एक प्रस्ताव रखिया, ऐ पातशाह असी जानते हाँ औरंगजेब ने आपनू अनीति ते नाल आनंदपुर साहब का किला खाली करवाया, औरंगजेब ने अपनी दुष्टता दे नाल आप दे चारों साहबजादियां नू शहीद कर दिता, परिवार दा विछोड़ा पै चुका है, सिखां दा विछोड़ा पै चुका है, वो शाही बादशाही ते पातशाही ठाठ बाठ छुट चुका है। पातशाह असी चाहुंदे आ औरंगजेब दे नाल आप दी संधि करवा दित्ती जावे, पर साडी एक शर्त है, आप एक पत्रिका लिख के दे देवो, ऐ औरंगजेब पिछे जो कुछ होया मैं उन्नू भुला देना वा, अगे तो मेरा तेरे नाल कोई वैर ते विरोध नहीं, मैं अपनियां पिछलियां गलतियां दे कारण तेरे अगे सिर चुकाउना, और अगे तो तेरे नाल मैं सुलह दा प्रस्ताव रखदा। साध संगत जी, प्रस्ताव रखदा। गुरु गोबिंद सिंह सच्चे पातशाह ने ਜਦੋਂ ਉਹਨਾਂ ਦੋਨਾਂ ਅਹਿਲਕਾਰਾਂ ਦੀ ਇਹ ਬੇਨਤੀ ਨੂੰ ਸੁਣਿਆ, ਇਸ ਮੰਗ ਨੂੰ ਸੁਣਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ, ਇਨਕਾਰ ਕਰ ਦਿੱਤਾ। ਉਹ ਅਹਿਲਕਾਰ ਹੈਰਾਨ ਵੀ ਹੋਏ ਔਰ ਥੋੜ੍ਹਾ ਅੰਦਰੋਂ ਅੰਦਰੀ ਹੱਸਦੇ ਵੀ ਨੇ, ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ, ਪਾਤਸ਼ਾਹ ਆਪਣੀ ਹਾਲਤ 'ਤੇ ਵੇਖੋ, ਪੈਰਾਂ ਦੇ ਵਿੱਚ ਜੋੜਾ ਨਹੀਂ, ਕੱਪੜੇ ਫਟ ਚੁੱਕੇ ਨੇ, ਭੁੱਖ ਤੇ ਤ੍ਰੇਹ ਦੇ ਨਾਲ ਤੁਹਾਡਾ ਚਿਹਰਾ ਵਿਆਕੁਲ ਹੋਇਆ ਪਿਆ, ਨੀਂਦ ਦੇ ਨਾਲ ਅੱਖਾਂ ਭਰੀਆਂ ਪਈਆਂ ਨੇ, ਨਾ ਕੋਈ ਸਿੱਖ ਹੈ, ਨਾ ਕੋਈ ਪਰਿਵਾਰ ਦਾ ਜੀ ਰਿਹਾ, ਨਾ ਉਹ ਸ਼ਾਨੋ ਸ਼ੌਕਤ ਰਹੀ ਹੈ, ਹਜੇ ਵੀ ਚੁਕੰਦੇ ਵਾਸਤੇ ਤਿਆਰ ਨਹੀਂ। ਪਾਤਸ਼ਾਹ ਦਸਮ ਗ੍ਰੰਥ ਦੇ ਵਿੱਚ ਲਿਖਦੇ ਨੇ, ਨਾ ਸਾਜੋ, ਨਾ ਬਾਜੋ, ਨਾ ਸ਼ਾਨੋ, ਨਾ ਸ਼ੌਕਤ। ਐ ਅਹਿਲਕਾਰੋ, ਤੁਹਾਨੂੰ ਇਸ ਗੱਲ ਦਾ ਭਰਮ ਹੋਏਗਾ, ਔਰ ਇਹ ਗੱਲ ਸੱਚੀ ਹੈ, ਇਹ ਬਾਦਸ਼ਾਹ ਅੱਜ ਦਰਵੇਸ਼ ਬਣ ਗਿਆ, ਇਹ ਗੱਲ ਸੱਚੀ ਹੈ, ਇਹ ਗੱਲ ਸੱਚੀ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਰਿਵਾਰ ਨਹੀਂ ਰਿਹਾ, ਇਹ ਗੱਲ ਸੱਚੀ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਨਹੀਂ ਰਹੇ, ਕੀ ਇਹ ਨਾ ਹੋਣ ਕਰਕੇ ਹੀ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਔਰੰਗਜ਼ੇਬ ਦੀ ਈਨ ਮੰਨ ਲਵੇ? ਜਿੰਨਾ ਚਿਰ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਦੇ ਵਿੱਚ ਨਿਵਾਸ ਕਰਦਾ, ਇਹ ਗੁਰੂ ਗੋਬਿੰਦ ਸਿੰਘ ਕਿਸੇ ਦੇ ਅੱਗੇ ਝੁਕੇਗਾ ਨਹੀਂ, ਨਹੀਂ ਝੁਕੇਗਾ, ਨਹੀਂ ਝੁਕੇਗਾ। ਨਾ ਸ਼ਾਨੋ ਨਾ ਸ਼ੌਕਤ, ਇਹ ਸ਼ਾਨੋ ਸ਼ੌਕਤ, ਇਹ ਪਰਿਵਾਰ, ਇਹ ਸਾਜੋ ਸੱਜਾ, ਇਹ ਮਹਿਲਾਂ ਦੇ ਨਾਲ ਨਹੀਂ, ਉਸ ਪਰਮਾਤਮਾ ਦੀ ਹਿਰਦੇ ਦੇ ਵਿੱਚ ਯਾਦ ਹੈ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਸਹਿਣਾ। ਜਿੰਨਾ ਚਿਰ ਮੇਰੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦਾ ਨਿਵਾਸ ਹੈ, ਇਹ ਗੁਰੂ ਗੋਬਿੰਦ ਸਿੰਘ ਕਦੇ ਈਨ ਨਹੀਂ ਮੰਨੇਗਾ, ਨਹੀਂ ਮੰਨੇਗਾ। ਭਾਵ ਸ਼ਾਸਤਰ ਗੁਰਬਾਣੀ ਇਤਿਹਾਸ ਦੇ ਵਿੱਚ ਇਸ ਨਾਮ ਦੀ ਬੇਅੰਤ ਮਹਿਮਾ, ਬੇਅੰਤ ਮਹਿਮਾ। ਪਰ ਅੱਠ ਅੱਠ ਘੰਟੇ ਜਪਦਿਆਂ ਪਏ, ਖਿਮਾ ਰੱਖਣਾ, ਮੇਰੀ ਵੀ ਅਵਸਥਾ ਕੋਈ ਤੁਹਾਡੇ ਨਾਲੋਂ ਬਹੁਤ ਚੰਗੀ ਨਹੀਂ, ਤੁਹਾਡੀ ਤੇ ਬਹੁਤ ਚੰਗੀ ਹੋ ਸਕਦੀ ਹੈ, ਹੋ ਸਕਦੀ ਹੈ। ਪਰ ਇੱਕ ਗੁਰੂ ਘਰ ਦਾ ਪ੍ਰਚਾਰਕ ਹੋਣ ਦੇ ਨਾਤੇ ਜਦੋਂ ਇਸ ਮੰਚ ਦੇ ਉੱਤੇ ਬੈਠ ਜਾਈਦਾ, ਇਹਦੀ ਇੱਕ ਆਪਣੀ ਮਰਿਆਦਾ, ਇਹਦੀ ਇੱਕ ਆਪਣੀ ਜ਼ਿੰਮੇਦਾਰੀ ਹੈ। ਉਸ ਜ਼ਿੰਮੇਦਾਰੀ ਨੂੰ ਪੂਰਾ ਕਰਨ ਦੇ ਵਾਸਤੇ ਸਿਰਫ ਬੇਨਤੀ ਕਰਦਿਆਂ ਕਿਸੇ ਦੇ ਹਿਰਦੇ ਨੂੰ ਸੱਟ ਨਹੀਂ ਮਾਰਦਾ ਪਿਆ, ਖਿਮਾ ਰੱਖਣਾ। ਇਹਨਾਂ ਇਹਨਾਂ ਸਿਮਰਨ ਕਰਨ ਤੋਂ ਬਾਅਦ ਵੀ ਜਾ ਕੇ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨਾ, ਕਿ ਸਾਡੀ ਦੁਰਮਤ ਦਾ ਨਾਸ ਹੋ ਰਿਹਾ ਕਿ ਨਹੀਂ ਹੋ ਰਿਹਾ? ਅਗਰ ਹੋ ਰਿਹਾ, ਗੁਰਬਾਣੀ ਦੇ ਸ਼ਬਦਾਂ ਨੂੰ ਵਿਚਾਰਨਾ, ਜਾ ਕੇ ਸਿਮਰਨ, ਅਗਰ ਸਿਮਰਨ ਕਰਦੇ ਹਾਂ ਦੁਰਮਤ ਦਾ ਨਾਸ਼ ਹੋ ਰਿਹਾ, ਇਹਦਾ ਮਤਲਬ ਹੈ ਸਿਮਰਨ ਕੀਤਾ ਜਾ ਰਿਹਾ। ਅਗਰ ਦੁਰਮਤ ਦਾ ਨਾਸ਼ ਨਹੀਂ ਹੋ ਰਿਹਾ, ਖਿਮਾ ਰੱਖਣਾ, ਕਰਮੇ ਤੋਂ ਮਾਲਾ ਫਿਰੇ, ਜੀਭ ਫਿਰੇ ਮੁਖ ਮਾਹੇ, ਮਨਵਾ ਚੌ ਦਿਸ ਫਿਰੇ ਜਿਹ ਤੋ ਸਿਮਰਨ ਨਾਹੇ। ਸਿਮਰਨ ਦੇ ਨਾਮ ਤੇ ਕੁਛ ਹੋਰ ਹੋ ਰਿਹਾ, ਕੁਛ ਹੋਰ ਹੋ, ਇੱਕ ਪਰੰਪਰਾ ਦਾ ਨਿਰਵਾਹਨ ਕੀਤਾ ਜਾ ਰਿਹਾ, ਇੱਕ ਪਰਿਪਾਟੀ ਬਣੀ ਹੈ, ਉਹਦਾ ਨਿਰਵਾਹਨ, ਉਹਦੀ ਪੂਰਤੀ ਕੀਤੀ ਜਾ ਰਹੀ ਹੈ। ਇਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੋ ਰਿਹਾ, ਨਹੀਂ ਹੋ ਰਿਹਾ। ਖਿਮਾ ਰੱਖਣਾ, ਖਿਮਾ ਰੱਖਣਾ। ਇਸ ਸਿਮਰਨ ਦਾ ਬਲ ਦੇਖੀਏ, ਸਤਿਗੁਰਾਂ ਦੇ ਵਾਸਤੇ ਸਮੁੰਦਰੋਂ ਪਾਰ ਚਲੇ ਗਏ, ਉਹਨਾਂ ਦੁੱਖਾਂ ਦੀ ਕਲਪਨਾ ਕਰੀਏ ਮਨ ਦੇ ਵਿੱਚ, ਉਹ ਤਾਕਤ ਕਿਹਦੀ ਸੀ ਸਿਮਰਨ ਦੀ? ਤੋਫਾਂ ਦੇ ਅੱਗੇ ਉੱਡ ਗਏ, ਉਹ ਤਾਕਤ ਕਿਹਦੀ ਸੀ ਸਿਮਰਨ ਦੀ? ਫਾਂਸੀਆਂ ਤੇ ਝੂਲ ਗਏ, ਉਹ ਤਾਕਤ ਕਿਹਦੀ ਸੀ ਸਿਮਰਨ ਦੀ, ਸਿਮਰਨ ਦੀ? ਸੱਜਣੋ, ਇੱਕ ਵਿਅਕਤੀ ਅੰਗਰੇਜ਼ ਹਕੂਮਤ ਦੇ ਨਾਲ ਮੱਥਾ ਲਾ ਸਕਦਾ ਸੀ? ਨਹੀਂ, ਨਹੀਂ। ਸਤਿਗੁਰੂ ਰਾਮ ਸਿੰਘ ਦੇ ਅੰਦਰ ਉਹ ਨਾਮ ਦਾ ਵਾਸਾ ਸੀ, ਉਹ ਪਰਮਾਤਮਾ ਸਵੈਮ ਅਕਾਲ ਪੁਰਖ ਉਸ ਰੂਪ 'ਚ ਵਿਰਾਜਮਾਨ ਸੀ, ਜਿਹਨੂੰ ਜਿਹਨੂੰ ਸਤਿਗੁਰੂ ਰਾਮ ਸਿੰਘ ਦਾ ਸਪਰਸ਼ ਹੋਇਆ ਉਹ ਸਿੱਖ ਵੀ ਸਤਿਗੁਰੂ ਰਾਮ ਸਿੰਘ ਬਣ ਗਿਆ। ਫਿਰ ਉਸੇ ਅੰਗਰੇਜ਼ ਹਕੂਮਤ ਦੇ ਨਾਲ ਮੱਥਾ ਲਾਉਣ ਦੇ ਵਾਸਤੇ ਆਪਣੀ ਛਾਤੀ ਤਾਣ ਕੇ ਖੜਾ ਹੋ ਗਿਆ। ਸਿਮਰਨ ਦੀ ਤਾਕਤ ਹੈ, ਸਾਡੇ ਅੰਦਰ ਉਹ ਤਾਕਤ ਕਿਉਂ ਨਹੀਂ ਬਣਦੀ ਪਈ? ਵਿਚਾਰਨ ਤੇ ਸੋਚਣ ਵਾਲੀ ਗੱਲ ਇਹ ਹੈ, ਇਹ ਹੈ। ਮੈਂ ਉਦਾਹਰਣਾਂ ਇਸ ਕਰਕੇ ਦਿੱਤੀਆਂ ਨੇ, ਸਾਡੇ ਮਨ ਦੇ ਵਿੱਚ ਸਿਮਰਨ ਦੀ ਸ਼ਕਤੀ ਬਾਰੇ ਕੋਈ ਡਾਊਟ ਤੇ ਨਹੀਂ, ਕੋਈ ਸੰਸ਼ੇ ਤੇ ਨਹੀਂ, ਕੋਈ ਭੁਲੇਖਾ ਤੇ ਨਹੀਂ ਕਿ ਗੁਰਬਾਣੀ ਔਰ ਇਤਿਹਾਸ ਨੇ ਐਵੇਂ ਗੱਪਾਂ ਮਾਰੀਆਂ ਨੇ। ਜਾ ਕੇ ਸਿਮਰਨ ਦੁਰਮਤ ਨਾਸੈ ਪਾਵੇ ਪਦ ਨਿਰਬਾਨਾ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਗੁਰ ਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਾਨੁੱਖ। ਆਏ ਸ਼ਬਦਾਂ ਨੂੰ ਪੜ੍ਹੀਏ, ਕਿਆ ਆਨੰਦ ਹੈ, ਕਿਆ ਆਨੰਦ ਹੈ। ਵਿਣ ਤੁਧ ਹੋਰ ਜੇ ਮੰਗਣਾ, ਪਰਮਾਤਮਾ ਤੇਰੇ ਤੇ ਤੇਰੇ ਨਾਮ ਤੋਂ ਬਿਨਾਂ ਅਗਰ ਮੈਂ ਕੁਛ ਹੋਰ ਫਰਿਆਦ ਕਰਾਂ ਤੇਰੇ ਅੱਗੇ, ਸਭ ਦੁੱਖ ਹੈ, ਸਭ ਦੁੱਖ ਹੈ, ਅੰਤਿਮ 'ਚ ਸਭ ਦੁੱਖ ਰੂਪ ਬਣ ਜਾਏਗਾ। ਇਤਿਹਾਸ ਇਸ ਗੱਲ ਦਾ ਸਾਖੀ ਹੈ, ਔਰ ਸਾਡੀ ਜ਼ਿੰਦਗੀਆਂ ਦੇ ਅਨੁਭਵ ਔਰ ਤਜ਼ਰਬੇ ਇਸ ਗੱਲ ਦੇ ਗਵਾਹ ਨੇ। ਪਰਮਾਤਮਾ ਤੋਂ ਬਿਨਾਂ ਸਾਡੇ ਕੋਲ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਹੈ ਉਹ ਇੱਕ ਦਿਨ ਦੁੱਖ 'ਚ ਬਦਲ ਜਾਏਗਾ। ਚਾਹੇ ਪਰਿਵਾਰ ਹੈ, ਚਾਹੇ ਤਨ ਪਦਾਰਥ ਹੈ, ਚਾਹੇ ਮਾਨ ਹੈ, ਚਾਹੇ ਸਨਮਾਨ ਹੈ, ਹੋਰ ਤੇ ਹੋਰ ਕੀ, ਬੁਢੇਪੇ ਦੇ ਵਿੱਚ ਇਹ ਸਰੀਰ ਹੀ ਦੁੱਖ ਦੇਣ ਲੱਗ ਜਾਂਦਾ ਹੈ, ਸਰੀਰ ਹੀ ਦੁੱਖ ਦੇਣ ਲੱਗ ਜਾਂਦਾ, ਹੋਰ ਕਿਸੇ ਦੀ ਤੇ ਗੱਲ ਹੀ ਕੀ ਕਰਨੀ ਹੈ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਨਕ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਪਰਮਾਤਮਾ ਐਸਾ ਨਾਮ ਦੇ, ਐਸਾ ਆਪਣੀ ਯਾਦ ਦੇ ਜਿਹਦੇ ਨਾਲ ਐਸਾ ਸੰਤੋਸ਼ ਆ ਜਾਵੇ ਕਿ ਸਾਰੇ ਦੁੱਖਾਂ ਦਾ ਨਿਵਾਰਨ ਹੋ ਜਾਵੇ। ਔਰ ਇਸ ਸਿਮਰਨ ਦਾ ਖੇੜਾ ਮੇਰੇ ਅੰਦਰ ਹੀ ਨਹੀਂ, ਗੁਰ ਵਣ ਤਿਨ ਹਰਿਆ ਕੀਤਿਆ ਉਸ ਸਿਮ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਪਾਤਸ਼ਾਹ ਗੁਰਬਾਣੀ 'ਚ ਕਹਿ ਰਹੇ ਨੇ, ਓਮ ਇਤੇਕਾਕਸ਼ਰਮ ਬ੍ਰਹਮ, ਵੇਦ ਦੇ ਰਿਸ਼ੀ ਕਹਿ ਰਹੇ ਨੇ, ਉਸ ਪਰਮਾਤਮਾ ਦੇ ਸਿਮਰਨ ਦੇ ਪ੍ਰਭਾਵ ਦੇ ਨਾਲ ਹੀ ਇਹ ਸਾਰੀ ਪ੍ਰਕਿਰਤੀ ਗੁਰ ਵਣ ਤਿਨ ਹਰਿਆ ਕੀਤਿਆ, ਇਹ ਪਸ਼ੂ ਪਕਸ਼ੀਆਂ ਦਾ ਜੋ ਖੇੜਾ ਏ, ਅੰਮ੍ਰਿਤ ਵੇਲੇ ਜੋ ਚਿੜੀਆਂ ਚਹਿਕ ਚੁਕਾਉਂਦੀਆਂ ਨੇ, ਇਹ ਪਕਸ਼ੀ ਜੋ ਆਲਾਪ ਕਰਦੇ ਨੇ, ਇਹ ਪ੍ਰਕਿਰਤੀ ਜੋ ਖਿੜ ਜਾਂਦੀ ਹੈ, ਇਹ ਮਸਤੀ ਕਿਹਦੀ ਹੈ? ਉਸ ਪਰਮਾਤਮਾ ਦੇ ਸਿਮਰਨ ਦੀ ਮਸਤੀ ਹੈ। ਇਹ ਮਸਤੀ ਦੀ ਅਭਿਵਿਅਕਤੀ ਪਰਮਾਤਮਾ ਇਹਨਾਂ ਪਸ਼ੂ ਪਕਸ਼ੀਆਂ ਔਰ ਪ੍ਰਕਿਰਤੀ ਦੇ ਦੁਆਰਾ ਕਰਦਾ ਪਿਆ। ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਾਨੁੱਖ। ਪੰਚਮ ਪਾਤਸ਼ਾਹ ਕਹਿੰਦੇ ਨੇ, ਅਗਰ ਇਸ ਪ੍ਰਕਿਰਤੀ ਔਰ ਪਸ਼ੂ ਪਕਸ਼ੀਆਂ ਦੇ ਅੰਦਰ ਉਸ ਨਾਮ ਦਾ ਖੇੜਾ ਆ ਸਕਦਾ, ਨਾਨਕ ਕਿਆ ਮਨੁੱਖ, ਇਹ ਮਨੁੱਖ ਦੇ ਅੰਦਰ ਅਗਰ ਪਰਮਾਤਮਾ ਦਾ ਸਿਮਰਨ ਖਿੜ ਜਾਵੇ ਫਿਰ ਉਹ ਆਨੰਦ ਕਿਉਂ ਨਹੀਂ ਛਲਕੇਗਾ, ਕਿਉਂ ਨਹੀਂ ਛਲਕੇਗਾ, ਛਲਕੇਗਾ। ਪਰ ਛਲਕਦਾ ਨਹੀਂ, ਇਹਨਾਂ ਸਿਮਰਨ ਕਰਨ ਤੋਂ ਬਾਅਦ ਵੀ ਕੋਈ ਵਿਅਕਤਿਤਵ ਦੇ ਵਿੱਚ ਨਿਖਾਰ ਨਹੀਂ ਦਿਖਦਾ ਪਿਆ, ਕਿਸੇ ਨੂੰ ਮਿਲ ਕੇ ਕੋਈ ਆਨੰਦ ਨਹੀਂ ਅਨੁਭਵ ਹੁੰਦਾ। ਖਿਮਾ ਰੱਖਣਾ, ਸਾਡੇ ਆਮ ਜਦੋਂ ਅਸੀਂ ਆਪਸ ਦੇ ਵਿੱਚ ਬਹਿੰਦੇ ਹਾਂ ਸਾਡੇ ਗੱਲਾਂ ਦਾ ਸਤਰ ਕੀ ਹੁੰਦਾ? ਕਾਮ ਕ੍ਰੋਧ ਲੋਭ ਤੋਂ ਬਿਨਾਂ ਜਾਂ ਪਰਿਵਾਰ ਜਾਂ ਨਿੰਦਿਆ ਚੁਗਲੀ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ, ਇਹੀ ਗੱਲਾਂ, ਇਹੀ ਗੱਲਾਂ, ਇਹੀ ਗੱਲਾਂ। ਛੋਟੀ ਛੋਟੀ ਮੰਗ ਨੂੰ ਲੈ ਕੇ ਰੋਣ ਲੱਗ ਜਾਂਦੇ ਹਾਂ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਝਗੜੇ ਕਰਨ ਲੱਗ ਜਾਂਦੇ ਹਾਂ, ਕੀ ਨਾਮ ਦਾ ਕੀ ਪ੍ਰਭਾਵ ਹੈ, ਕੀ ਪ੍ਰਭਾਵ ਹੈ? ਕੁਛ ਵੀ ਨਹੀਂ, ਕੁਛ ਵੀ ਨਹੀਂ, ਕੇਵਲ ਇੱਕ ਸ਼੍ਰਮ ਹੋ ਰਿਹਾ, ਇੱਕ ਪਰਿਸ਼ਰਮ ਹੋ ਰਿਹਾ, ਇੱਕ ਮਿਹਨਤ ਕੀਤੀ ਜਾ ਰਹੀ ਹੈ। ਇਹਦਾ ਮਤਲਬ ਹੈ, ਥੋੜ੍ਹੇ ਜਿਹੇ ਸਮੇਂ 'ਚ ਇੱਕ ਦੋ ਨੁਕਤੇ ਆਪਦੇ ਸਾਹਮਣੇ ਰੱਖਦਾ। ਪਹਿਲੀ ਚੀਜ਼ ਇਹ ਹੈ, ਬੜੀ ਇਮਾਨਦਾਰੀ ਦੇ ਨਾਲ, ਬੜੀ ਨਿਸ਼ਪੱਖਤਾ ਦੇ ਨਾਲ। ਸੱਜਣੋ, ਕਈ ਵਿਅਕਤੀ ਸਮਾਜ ਕਰਕੇ ਵੀ ਧਾਰਮਿਕ ਦਿਖਣਾ ਚਾਹੁੰਦੇ ਨੇ, ਦਿਖਣਾ ਚਾਹੁੰਦੇ ਨੇ, ਸ਼ਬਦਾਂ ਵੱਲ ਧਿਆਨ ਦੇਣਾ, ਧਾਰਮਿਕ ਬਣਨਾ ਨਹੀਂ ਚਾਹੁੰਦੇ, ਧਾਰਮਿਕ ਦਿਖਣਾ ਚਾਹੁੰਦੇ ਨੇ। ਸਮਾਜ ਕੀ ਕਹੇਗਾ, ਪਰਿਵਾਰ ਕੀ ਕਹੇਗਾ? ਧਿਆਨ ਰੱਖਣਾ, ਕੁਛ ਸ਼ਬਦ ਕੌੜੇ ਨੇ। ਵਿਅਕਤੀ ਧਾਰਮਿਕ ਹੋਣਾ ਨਹੀਂ ਚਾਹੁੰਦਾ, ਧਾਰਮਿਕ ਬਣਨਾ ਨਹੀਂ ਚਾਹੁੰਦਾ, ਕੇਵਲ ਧਾਰਮਿਕ ਦਿਖਣਾ ਚਾਹੁੰਦਾ, ਦਿਖਣਾ ਚਾਹੁੰਦਾ, ਦਿਖਣਾ ਚਾਹੁੰਦਾ। ਅਗਰ ਸਾਨੂੰ ਸਮਾਜ ਦਾ ਡਰ ਨਾ ਹੋਵੇ, ਕਾਨੂੰਨ ਦਾ ਡਰ ਨਾ ਹੋਵੇ, ਆਪਣੇ ਦਿਲ 'ਤੇ ਹੱਥ ਰੱਖ ਕੇ ਵੇਖੀਏ, ਅਸੀਂ ਕਿੰਨੇ ਕੁ ਇਮਾਨਦਾਰ ਨਿਕਲਾਂਗੇ, ਕਿੰਨੇ ਕੁ ਇਮਾਨਦਾਰ ਨਿਕਲਾਂਗੇ। ਸੱਜਣੋ, ਸੱਚਾਈ 'ਤੇ ਚੱਲਣਾ, ਇਮਾਨਦਾਰੀ 'ਤੇ ਚੱਲਣਾ, ਜੀਵਨ ਨੂੰ ਪਵਿੱਤਰ ਬਣਾਉਣਾ, ਪਰਮਾਤਮਾ ਦਾ ਸਿਮਰਨ ਕਰਨਾ, ਕਿਸੇ ਸਮਾਜ ਨੂੰ ਦਿਖਾਉਣ ਵਾਸਤੇ ਨਹੀਂ, ਕੋਈ ਮਾਨ ਸਨਮਾਨ ਇਨਾਮ ਲੈਣ ਦੇ ਵਾਸਤੇ ਨਹੀਂ, ਇਹ ਸਾਡੀ ਪ੍ਰਕਿਰਤੀ ਹੈ, ਇਹ ਸਾਡਾ ਸਵਰੂਪ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਇੱਕ ਬੀਜ ਦੇ ਅੰਦਰ ਪੋਟੈਂਸ਼ੀਅਲਿਟੀ ਕੀ ਹੈ, ਉਹ ਬ੍ਰਿਕਸ਼ ਬਣ ਸਕਦਾ, ਦਰਖਤ ਬਣ ਸਕਦਾ। ਮਨੁੱਖ ਦੀ ਪੋਟੈਂਸ਼ੀਅਲਿਟੀ ਕੀ ਹੈ, ਇਹ ਦੇਵਤਾ ਬਣ ਸਕਦਾ। ਕਿਸੇ ਸਮਾਜ ਦੇ ਡਰ ਕਾਰਨ, ਕਿਸੇ ਮਾਨ ਸਨਮਾਨ ਦੇ ਭੈ ਦੇ ਕਾਰਨ ਅਸੀਂ ਇਮਾਨਦਾਰ, ਧਾਰਮਿਕ, ਸੱਚਾਈ 'ਤੇ ਚੱਲਣ ਵਾਲੇ ਨਹੀਂ ਬਣਨਾ। ਇਹ ਸਾਡੀ ਸਵਰੂਪ ਹੈ, ਇਹ ਸਾਡੀ ਨਿਜਤਾ ਹੈ। ਅਗਰ ਕੋਈ ਵਿਅਕਤੀ ਕਵੇ ਫੁੱਲ ਕਿਉਂ ਖਿੜਦਾ, ਉਹਨੂੰ ਦੂਸਰੇ ਹੀ ਛਣ ਕੋਈ ਤੋੜ ਲਏਗਾ, ਉਹਦਾ ਰਸ ਭਵਰਾ ਪੀ ਲਏਗਾ, ਪਰ ਖਿੜਨ ਦਾ ਕੀ ਸੁੱਖ ਹੈ ਅਤੇ ਫੁੱਲ ਨੂੰ ਪਤਾ ਹੈ? ਸਾਧਸੰਗ ਜੀ, ਫੁੱਲ ਨੂੰ ਪਤਾ। ਸਾਡੀ ਆਂਤਰਿਕ ਚੇਤਨਾ ਦੀ ਜੋ ਅਭਿਵਿਅਕਤੀ ਹੈ, ਸਾਡੀ ਸਾਤਵਿਕ ਸੱਤਾ ਦੀ ਜੋ ਸਮਰਥਤਾ ਹੈ, ਸਾਡਾ ਆਂਤਰਿਕ ਰੂਪ ਕਿਸ ਕਿਸ ਰੂਪ ਦੇ ਵਿੱਚ ਵਿਕਸਿਤ, ਪੱਲਵਿਤ ਅਤੇ ਪੁਸ਼ਪਿਤ ਹੋ ਸਕਦਾ ਹੈ? ਸੱਚਾਈ ਦੇ ਰੂਪ 'ਚ ਸਾਡੀ ਖੁਸ਼ਬੂ, ਆਂਤਰਿਕ ਸੱਤਾ ਦਾ ਬਾਹਰ ਆਭਾਸ ਕਿਸ ਕਿਸ ਰੂਪਾਂ 'ਚ ਹੋ ਸਕਦਾ ਹੈ? ਇਮਾਨਦਾਰੀ ਦੇ ਰੂਪ 'ਚ, ਸੱਚਾਈ ਦੇ ਰੂਪ 'ਚ, ਨਿਸ਼ਕਾਮਤਾ ਦੇ ਰੂਪ 'ਚ, ਨਿਰਮਾਣਤਾ ਦੇ ਰੂਪ 'ਚ, ਨਿਰਅਭਿਮਾਨਤਾ ਦੇ ਰੂਪ 'ਚ, ਸਾਡੀ ਆਂਤਰਿਕ ਸੱਤਾ ਦਾ ਬਾਹਰ ਪ੍ਰਕਾਸ਼ ਹੈ, ਕੋਈ ਦਿਖਾਵੇ ਦੇ ਕਾਰਨ ਨਹੀਂ। ਅਸੀਂ ਧਾਰਮਿਕ ਬਣਨਾ ਨਹੀਂ ਚਾਹੁੰਦੇ, ਧਾਰਮਿਕ ਦਿਖਣਾ ਚਾਹੁੰਦੇ ਹਾਂ। ਸਾਧ ਸੰਗਤ ਜੀ, ਕੀ ਆਪਣੇ ਦਿਲ ਨੂੰ ਬੜੀ ਗਹਿਰਾਈ ਦੇ ਨਾਲ ਪੁੱਛੀਏ, ਸੱਚਮੁੱਚ ਅਸੀਂ ਪਰਮਾਤਮਾ ਨੂੰ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ ਹਾਂ? ਕੀ ਸੱਚਮੁੱਚ ਅਸੀਂ ਚਾਹੁੰਦੇ ਹਾਂ? ਇਸ ਸਿਮਰਨ ਦੇ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਡੇ ਅੱਗੇ ਪ੍ਰਗਟ ਹੋ ਜਾਣ, ਔਰ ਸਾਨੂੰ ਕਹਿਣ, ਚੱਲ ਪਈ ਸੱਜਣਾ ਸਾਡੇ ਨਾਲ, ਇਸ ਪਰਿਵਾਰ ਨੂੰ ਛੱਡ ਕੇ, ਇਸ ਸੰਸਾਰ ਘਰ ਦੀਆਂ ਸੁੱਖ ਸੁਵਿਧਾਵਾਂ ਨੂੰ ਛੱਡ ਕੇ, ਇਹ ਮਾਨ ਸਨਮਾਨ ਅਹੁਦਿਆਂ ਨੂੰ ਛੱਡ ਕੇ, ਕੀ ਅਸੀਂ ਚੱਲਣ ਦੇ ਵਾਸਤੇ ਤਿਆਰ ਹੈ ਕਿ ਨਹੀਂ? ਅਗਰ ਹੈ ਤਾਂ ਇਹ ਸਿਮਰਨ, ਜਾਗ ਕੈ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਬਾਨਾ, ਇਹ ਸਿਮਰਨ ਚੁਰੱਖੜੇ ਦਾ ਇੱਕ ਵਾਰ ਦਾ ਕੀਤਾ ਹੋਇਆ ਉਚਾਰਨ ਵੀ ਵਿਅਕਤੀ ਦੀ ਦੁਰਮਤ ਦਾ ਨਾਸ਼ ਕਰ ਦੇਗਾ। ਕਿਉਂ? ਮਹਾਭਾਰਤ ਦੇ ਵਿੱਚ ਮਹਾਰਿਸ਼ੀ ਵੇਦ ਵਿਆਸ ਜੀ ਕਹਿੰਦੇ ਨੇ, ਨਾਮਨੋ ਅਸਤੀ ਜਾਵਤੀ ਸ਼ਕਤੀ ਪਾਪ ਨਿਵਾਰਣੇ ਹਰੇ ਤਾਵਤ ਕਰਤੁਮ ਨ ਸ਼ਕਨੋਤੀ ਪਾਤਕਮ ਪਾਤਕੀ ਜਨਹਾ। ਇਸ ਨਾਮ ਦੀ ਸ਼ਕਤੀ ਕਿੰਨੀ ਹੈ, ਇਸ ਨਾਮ ਦਾ ਸਾਮਰਥ੍ਯ ਕਿੱਡਾ ਵੱਡਾ ਹੈ। ਇੱਕ ਪਾਪੀ ਦੇ ਵਿੱਚ ਓਨੀ ਤਾਕਤ ਨਹੀਂ ਪਾਪ ਕਰਨ ਦੀ, ਜਿੰਨੀ ਤਾਕਤ ਇਸ ਨਾਮ ਦੇ ਵਿੱਚ ਆ ਉਸ ਪਾਪ ਦਾ ਨਾਸ਼ ਕਰਨ ਦੀ, ਨਾਸ਼ ਕਰਨ ਦੀ। ਪਰ ਕਾਰਨ ਕੀ ਹੈ, ਇਹ ਸਿਮਰਨ ਅਸਰ ਕਿਉਂ ਨਹੀਂ ਕਰਦਾ ਪਿਆ, ਇਹ ਸਿਮਰਨ ਹਿਰਦੇ ਦੇ ਵਿੱਚ ਅੰਕੁਰਿਤ ਕਿਉਂ ਨਹੀਂ ਹੋ ਰਿਹਾ, ਇਹਦਾ ਪ੍ਰਭਾਵ, ਇਹਦੀ ਉਜਵਲਤਾ ਸਾਡੇ ਵਿਅਕਤਿਤਵ ਦੇ ਵਿੱਚ ਕਿਉਂ ਨਹੀਂ ਆਉਂਦੀ ਪਈ? ਕਿਉਂਕਿ ਸੱਚਮੁੱਚ ਅਸੀਂ ਪਰਮਾਤਮਾ ਨੂੰ ਨਹੀਂ ਚਾਹੁੰਦੇ, ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਸਾਡਾ ਸੰਸਾਰ ਵੀ ਠੀਕ ਰਹੇ, ਕਾਰੋਬਾਰ ਵੀ ਠੀਕ ਰਹੇ, ਪਰਿਵਾਰ ਵੀ ਠੀਕ ਰਹੇ, ਮਾਨ ਸਨਮਾਨ ਵੀ ਠੀਕ ਰਹੇ, ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਮਿਲ ਜਾਣ, ਉਹਦੇ ਨਾਲ ਨਾਲ ਜੇ ਰੱਬ ਨੇ ਵੀ ਮਿਲਣਾ ਤਾਂ ਮਿਲ ਜਾਵੇ। ਮੇਰੇ ਮਾਤਾ ਪਿਤਾ ਨਾਮਧਾਰੀ ਸਨ, ਉਹ ਪ੍ਰਯੋਗ 'ਚ ਜਾਂਦੇ ਸਨ, ਸਵੇਰੇ ਉੱਠ ਕੇ ਸਿਮਰਨ ਕਰਨਾ ਸਤਿਗੁਰਾਂ ਦਾ ਹੁਕਮ ਹੈ, ਸਤਿਗੁਰਾਂ ਦਾ ਹੁਕਮ ਹੈ, ਇਸ ਕਰਕੇ ਕਰਨਾ, ਮੇਰੀ ਅੰਤਰ ਆਤਮਾ ਕਹਿੰਦੀ ਹੈ ਇਸ ਕਰਕੇ ਨਹੀਂ ਕਰਨਾ। ਇੰਨਾ ਹੀ ਫਰਕ ਹੈ ਸਾਸ, ਇੰਨਾ ਹੀ ਫਰਕ ਹੈ। ਇਹ ਜੋ ਸਿਮਰਨ ਕੀਤਾ ਜਾ ਰਿਹਾ ਕਿਸੇ ਦਬਾਵ ਦੇ ਕਾਰਨ ਕੀਤਾ ਜਾ ਰਿਹਾ ਕਿ ਅੰਤਰਾਤਮਾ ਦੀ ਮੰਗ ਦੇ ਕਾਰਨ ਕੀਤਾ ਜਾ ਰਿਹਾ? ਜੋ ਆਵਾਜ਼ ਅੰਦਰ ਦੀ ਉੱਠੇਗੀ ਉਹ ਗੱਲ ਜੀਵਨ ਦੇ ਵਿੱਚ ਉਤਰੇਗੀ, ਜੋ ਬਾਹਰੀ ਦਬਾਵ ਦੇ ਨਾਲ ਮਨਾਈ ਜਾਏਗੀ ਉਹ ਸਮੇਂ ਦੇ ਨਾਲ ਖਤਮ ਹੋ ਜਾਏਗੀ, ਸਾਸ ਖਤਮ ਹੋ ਜਾਏਗੀ। ਸੋ ਹੋਰ ਵੀ ਕੁਛ ਬਿੰਦੂ ਆਪ ਦੇ ਸਾਹਮਣੇ ਰੱਖਣੇ ਸਨ, ਪਰ ਮੁੱਖ ਇੱਕੋ ਹੀ ਚੀਜ਼ ਕਹਿ ਸਕਿਆ, ਸੱਚਮੁੱਚ ਆਪਣੇ ਹਿਰਦਿਆਂ 'ਚ ਟਟੋਲ ਕੇ ਵੇਖੀਏ, ਸੱਚੀ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਕਿ ਸੰਸਾਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ? ਜੇ ਅਸੀਂ ਸੰਸਾਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਫਿਰ ਜਿੰਨਾ ਚਿਰ ਮਰਜ਼ੀ ਲੱਗੇ ਰਹੀਏ ਪਰਮਾਤਮਾ ਮਿਲਣ ਵਾਲਾ ਨਹੀਂ ਹੈ, ਨਹੀਂ ਹੈ। ਰੇ ਮਨ ਓਟ ਗਇਓ ਹਰ ਨਾਮਾ, ਜਾ ਕੇ ਸਿਮਰਨ ਦੁਰਮਤ ਨਾਸੈ, ਪਾਵੈ ਪਦ ਨਿਰਬਾਨਾ, ਵਡ ਭਾਗੀ ਤਿਹ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੈ, ਜਨਮ ਜਨਮ ਕੇ ਪਾਪ ਖੋਏ ਕੈ, ਹਰ ਪਦ ਵੀ ਪ੍ਰਭ ਪਾਵੈ। ਇਸ ਤਰ੍ਹਾਂ ਕੁਛ ਪੰਕਤੀ ਦੇ ਸ਼ਬਦ ਇੱਧਰ ਉੱਧਰ ਨੇ। ਅੰਤ ਕਾਲ ਮੈਂ ਅਜਾ ਮਲ ਕੋ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀਸ਼ਰ ਬਾਸੈ, ਤਾਗਤ ਛਿਨ ਮੈਂ ਪਾਈ, ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀ ਨਾ, ਨਾਨਕ ਬਿਰਧ ਰਾਮ ਕਾ ਦੇਖੋ, ਅਬੈ ਦਾਨ ਤਿਹ ਦੀਨਾ। ਇਸ ਪੰਕਤੀਆਂ ਨੂੰ ਵਿਚਾਰੀਏ, ਪਾਤਸ਼ਾਹ ਸ਼ਬਦ ਦੀ ਗੁਰਬਾਣੀ ਔਰ ਸਿਮਰਨ ਦੀ ਸਮਰਥਤਾ ਦਾ ਵਰਣਨ ਇਹਦੇ ਵਿੱਚ ਕਰਦੇ ਨੇ, ਲੇਕਿਨ ਉਹ ਪੂਰੀ ਇਮਾਨਦਾਰੀ ਦੇ ਨਾਲ ਹੋਵੇ ਤਾਂ ਹੀ ਇਹ ਸਿਮਰਨ ਅਸਰ ਕਰਦਾ। ਅੰਤਿਮ ਦੇ ਵਿੱਚ ਸਰਵੇ ਭਵੰਤੁ ਸੁਖੀਨਾ, ਸਰਵੇ ਸੰਤੋ ਨਿਰਾਮਯਾ, ਸਰਵੇ ਭਦ੍ਰਾਨਿ ਪਸ਼ੰਤੋ, ਮਾਂ ਕਸ਼ਚਿਤ ਦੁੱਖ ਭਾਗ ਭਵੇਤ, ਸਭ ਸੁਖੀ ਹੋਣ, ਸਭ ਨਿਰੋਗੀ ਹੋਣ, ਸਭ ਕਲਿਆਣ ਨੂੰ ਪ੍ਰਾਪਤ ਕਰਨ ਔਰ ਸਰਬੱਤ ਦਾ ਭਲਾ ਹੋਵੇ। ਇਸੇ ਸ਼ੁਭ ਕਾਮਨਾ ਦੇ ਨਾਲ ਦਾਸ ਖਿਮਾ ਦਾ ਜਾਚਕ ਹੈ। ਸਤਿ ਸ਼੍ਰੀ ਅਕਾਲ।